ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ ਦੋਤੁਕੀ ਨਿਗੁਣਿਆਂ ਨੂੰ ਆਪੇ ਬਖਸ ਲੈ ਭਾਈ, ਸਤਿਗੁਰ ਕੀ ਸੇਵਾ ਲਾਏ ਸਤ।
ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ, ਅੰਮ੍ਰਿਤ ਸਰੋਵਰ ਦੇ ਵਿੱਚ ਪਾਵਨ ਇਸ਼ਨਾਨ ਕਰਨ ਦਾ ਔਰ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਹਾਜ਼ਰੀਆਂ ਭਰਨ ਦਾ, ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤ ਸੰਗਤ ਜੀ, ਇਹ ਤੇਰੀ ਅਵਸਰ ਇਹ ਤੇਰੀ ਬਾਰ, ਘੱਟ ਪੀਤਰ ਤੋਂ ਦੇਖ ਵਿਚਾਰ, ਮਨੁੱਖਾ ਜਨਮ ਵਿੱਚ ਸਭ ਤੋਂ ਉੱਤਮ ਅਵਸਰ ਇਹ ਸਮਾਂ ਸਾਨੂੰ ਮਿਲਿਆ ਹੈ ਕਿ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਸਤਸੰਗਤ ਕਰ ਰਹੇ ਹਾਂ। ਮਨੁੱਖਾ ਜੀਵਨ ਦੀਆਂ ਘੜੀਆਂ ਸਤਸੰਗਤ ਦੇ ਵਿੱਚ ਬੈਠਣ ਨਾਲ ਹੀ ਸਫਲ ਹੋ ਸਕਦੀਆਂ ਹਨ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗ ਭੱਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨਾ, ਕੀਰਤਨ ਸੁਣ ਰਹੇ ਸੀ ਔਰ ਗੁਰਮੁਖ ਪਿਆਰੇ ਰਾਗੀ ਸੰਕੀਰਤਨ ਕਰ ਰਹੇ ਸਨ, ਇਹ ਸਭ ਤੋਂ ਵੱਡਾ ਭਜਨ ਹੈ, ਸਿਮਰਨ ਹੈ, ਵਾਹਿਗੁਰੂ ਦੀ ਇਲਾਹੀ ਯਾਦ ਹੈ। ਕਥਾ ਕਰਨੀ ਔਰ ਸੁਣਨੀ, ਇਹ ਵੀ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ, ਗੁਰਬਾਣੀ ਸੁਣਨੀ, ਗੁਰਬਾਣੀ ਉਚਾਰਨ ਕਰਨੀ, ਇਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਭ ਤੋਂ ਵੱਡੀ ਯਾਦ ਹੈ। ਔਰ ਜੋ ਗੁਰਸਿੱਖ ਸੰਗਤ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਹਾਜ਼ਰੀ ਭਰਦੇ ਹਨ, ਅਟੁੱਟਾ ਪ੍ਰੇਮ ਗੁਰੂ ਨੂੰ ਪ੍ਰਵਾਨ ਚੜ੍ਹਦਾ, ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ, ਉਦੋਂ ਔਰ ਜੋ ਸ਼੍ਰੀ ਮੁਖਵਾਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਸ ਉੱਤੇ ਸਮੁੱਚਾ ਪੰਥ ਅਮਲ ਕਰਿਆ ਕਰਦਾ ਸੀ। ਦੇ ਨਵਾਬ ਨੇ ਬ੍ਰਾਹਮਣ ਆਪਣੀ ਪਤਨੀ ਨੂੰ ਵਿਆਹ ਕੇ ਡੋਲਾ ਲੈ ਘਰ ਨੂੰ ਤੁਰਿਆ ਜਾ ਰਿਹਾ, ਕਸੂਰ ਦੇ ਨਵਾਬ ਨੇ ਜਬਰੀ ਫੌਜ ਭੇਜ ਕੇ ਬ੍ਰਾਹਮਣ ਦੀ ਪਤਨੀ ਦਾ ਡੋਲਾ ਖੋ ਕੇ ਆਪਣੇ ਮਹਿਲਾਂ ਦੇ ਵਿੱਚ ਲੈ ਆਇਆ। ਗਰੀਬ ਬ੍ਰਾਹਮਣ ਜਿਸ ਦੀ ਕਿਸੇ ਨੇ ਵਿਵਾਹ ਨਾ ਫੜੀ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਆਏ। ਉਹਨਾਂ ਨੇ ਖਾਲਸੇ ਨੂੰ ਬੇਨਤੀ ਕੀਤੀ, ਖਾਲਸਾ ਜੀ ਕਸੂਰ ਦੇ ਨਵਾਬ ਨੇ ਬੜਾ ਭਾਰੀ ਜ਼ੁਲਮ ਔਰ ਅੱਤਿਆਚਾਰ ਕੀਤਾ, ਮੇਰੀ ਧਰਮ ਸੁਪਤਨੀ ਨੂੰ ਜਬਰੀ ਡੋਲਾ ਖੋਹ ਕੇ ਆਪਣੇ ਮਹਿਲਾਂ ਦੇ ਵਿੱਚ ਲੈ ਗਿਆ, ਮੇਰੀ ਇੱਜ਼ਤ ਨੂੰ ਹੱਥ ਪਾਇਆ, ਮੇਰੀ ਕੋਈ ਪੱਤ ਢੱਕਣ ਵਾਲਾ, ਮੇਰੀ ਕੋਈ ਰੱਖਿਆ ਕਰਨ ਵਾਲਾ, ਮੇਰੀ ਕੋਈ ਇੱਜ਼ਤ ਬਚਾਉਣ ਵਾਲਾ ਕੋਈ ਨਜ਼ਰ ਨਹੀਂ ਆਇਆ। ਮੈਂ ਬੜੀਆਂ ਪੁਕਾਰਾਂ ਕੀਤੀਆਂ, ਹਾਲ ਦੁਹਾਈ ਵੀ ਪਾਈ, ਤਰਲੇ ਵੀ ਕੀਤੇ, ਨਵਾਬ ਔਰ ਨਵਾਬ ਦੇ ਕਰਮਚਾਰੀਆਂ ਨੇ ਮੇਰੀ ਇੱਕ ਵੀ ਨਹੀਂ ਸੁਣੀ। ਫੌਜਾਂ ਭੇਜ ਕੇ ਸਾਰਾ ਕੁਝ ਹਮਲਾ ਕਰਕੇ ਉਸਨੇ ਘਿਨਾਉਣਾ ਅਪਰਾਧ ਕੀਤਾ ਹੈ। ਮੈਂ ਆਪਣੇ ਨਗਰ ਵਿੱਚ, ਇਲਾਕੇ ਵਿੱਚ, ਪੰਚਾਇਤਾਂ ਕੋਲੇ ਵੀ, ਲੋਕ ਆਪਣੇ ਭਾਈਚਾਰੇ ਕੋਲੇ ਵੀ ਫਰਿਆਦਾਂ ਕੀਤੀਆਂ, ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਖਾਲਸਾ ਜੀ, ਮੈਂ ਹੁਣ ਗੁਰੂ ਦੀ ਅਤੇ ਤੁਹਾਡੀ ਸ਼ਰਨ ਵਿੱਚ ਆ ਗਿਆ, ਤੁਸੀਂ ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ, ਮੇਰੀ ਇੱਜ਼ਤ ਬਚਾਓ। ਮੇਰੀ ਧਰਮ ਸੁਪਤਨੀ ਦਾ ਸੱਤ ਭੰਗ ਹੋਣ ਤੋਂ ਉਸ ਦੀ ਤੁਸੀਂ ਰੱਖਿਆ ਕਰੋ। ਖਾਲਸੇ ਨੇ ਵਿਚਾਰ ਕੀਤੀ, ਵਿਚਾਰ ਕਰਦਿਆਂ ਇੱਕ ਵਿਚਾਰ ਇਹ ਆਈ ਕਿ ਨਵਾਬ ਜਿਹੜਾ ਕਸੂਰ ਦਾ ਉਸ ਕੋਲੇ ਫੌਜ ਦਾ ਬੜਾ ਸ਼ਕਤੀਸ਼ਾਲੀ ਦਸਤਾ ਹੈ, ਭਾਵ ਫੌਜ ਦੀ ਬੜੀ ਸ਼ਕਤੀਸ਼ਾਲੀ ਟੁਕੜੀ ਹੈ, ਹਥਿਆਰਬੰਦ ਅਸਤਰਧਾਰੀ ਉਸ ਦੀ ਫੌਜ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦੇ ਸੂਰਮੇ ਹਨ, ਅਤੇ ਇਸ ਵਕਤ ਅਕਾਲ ਤਖਤ ਸਾਹਿਬ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਖਾਲਸਾ ਹੈ। ਇਸ ਕਰਕੇ ਆਪਾਂ ਖਾਲਸੇ ਨੂੰ ਜੰਗਲਾਂ ਦੇ ਵਿੱਚੋਂ ਸੁਨੇਹੇ ਭੇਜ ਕੇ ਬੁਲਾਈਏ, ਪੂਰੀ ਤਿਆਰੀ ਕਰਕੇ ਨਵਾਬ ਉੱਤੇ ਹਮਲਾ ਕਰਨਾ ਚਾਹੀਦਾ ਅਤੇ ਇਹਦੀ ਘਰ ਦੀ ਛਡਾ ਕੇ ਇਸ ਨੂੰ ਦਵਾਉਣੀ। ਜਦੋਂ ਇਹ ਵਿਚਾਰ ਚੱਲ ਰਹੀ ਸੀ, ਕੁਝ ਸਿੰਘਾਂ ਨੇ ਉਸ ਵਕਤ ਇਹ ਰਾਏ, ਇਹ ਮਸ਼ਵਰਾ ਦਿੱਤਾ ਕਿ ਖਾਲਸਾ ਜੀ, ਜਦੋਂ ਤੱਕ ਆਪਾਂ ਜੰਗਲਾਂ ਵਿੱਚੋਂ ਸਿੰਘਾਂ ਨੂੰ ਸੱਦਾਂਗੇ, ਜਦੋਂ ਤੱਕ ਖਾਲਸਾ ਫੌਜ ਆਏਗੀ, ਉਦੋਂ ਤੱਕ ਤਾਂ ਪਤਾ ਨਹੀਂ ਨਵਾਬ ਕਿਹੜਾ ਕਿਹੜਾ ਅਪਰਾਧ, ਕਿਹੜਾ ਕਿਹੜਾ ਪਾਪ ਕਰ ਸਕਦਾ। ਸਮਾਂ ਬਹੁਤ ਘੱਟ ਹੈ, ਗਿਣਤੀ ਆਪਣੀ ਭਾਵੇਂ ਥੋੜ੍ਹੀ ਹੈ, ਪਰ ਆਪਾਂ ਨੂੰ ਸਤਿਗੁਰੂ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਆਪਾਂ ਫੈਸਲਾ ਸਤਿਗੁਰੂ 'ਤੇ ਛੱਡੀਏ, ਜੋ ਆਗਿਆ ਹੁਕਮਨਾਮੇ ਵਿੱਚ ਮਿਲੇਗੀ ਉਸ ਅਨੁਸਾਰ ਫੈਸਲਾ ਕਰਾਂਗੇ। ਆਪਾਂ ਆਪਣੀ ਮਰਜ਼ੀ ਨਾਲ ਨਹੀਂ ਕੋਈ ਫੈਸਲਾ ਕਰਨਾ। ਸਿੰਘ ਦੇਗ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ, ਅਰਦਾਸ ਕੀਤੀ, ਸਤਿਗੁਰੂ ਮਹਾਰਾਜ ਜੀ ਕਿਹਾ ਬਖਸ਼ਿਸ਼ ਕਰਨਗੇ। ਇਹਨਾਂ ਗੁਰਸਿੱਖਾਂ ਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸ਼੍ਰੀ ਮੁਖਵਾਕ ਹੁਕਮਨਾਮਿਆਂ 'ਤੇ ਭਰੋਸਾ ਸੀ, ਵਿਸ਼ਵਾਸ ਸੀ ਕਿ ਜੋ ਸਤਿਗੁਰੂ ਜੀ ਸ਼੍ਰੀ ਮੁਖਵਾਕ ਬਖਸ਼ਿਸ਼ ਕਰਦੇ ਹੈ ਉਸ ਵਿੱਚੋਂ ਸਤਿਗੁਰੂ ਜੀ ਦੀ ਆਗਿਆ ਦਾ ਗਿਆਨ ਹੁੰਦਾ ਕਿ ਸਤਿਗੁਰੂ ਜੀ ਕੀ ਆਗਿਆ ਕਰ ਰਹੇ ਹਨ। ਪੁਰਾਤਨ ਸਮੇਂ ਤੋਂ ਹੀ ਇਹ ਗੁਰਸਿੱਖਾਂ ਦਾ ਵਿਸ਼ਵਾਸ ਹੈ। ਸੋ ਸਾਧ ਸੰਗਤ ਜੀ, ਆਓ ਸਤਿਗੁਰੂ ਜੀ ਨੇ ਜੋ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਕਰ ਰਹੇ ਹਨ, ਆਪ ਸੰਗਤਾਂ ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ ਦੋ ਤੁਕੀ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਸੋਰਠ ਰਾਗਣੀ ਦੇ ਅੰਦਰ ਦੋ ਦੋ ਤੁਕੀਆਂ ਵਾਲੀ ਇਹ ਅਸ਼ਟਪਦੀ ਹੈ। ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ।
ਹੇ ਭਾਈ, ਹੇ ਭਰਾਵੋ, ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ, ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਆਪ ਹੀ ਕਿਰਪਾ ਕਰਕੇ ਬਖਸ਼ ਲੈਂਦਾ ਹੈ, ਆਪ ਹੀ ਉਹਨਾਂ ਉੱਤੇ ਮਿਹਰ ਕਰਦਾ ਹੈ ਕਿ ਜੇਕਰ ਉਹ ਸਤਿਗੁਰੂ ਦੀ ਹਜ਼ੂਰੀ ਵਿੱਚ ਆ ਜਾਣ, ਸ਼ਰਧਾ ਭਾਵਨਾ ਨਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨ, ਫਿਰ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਹੀਂ, ਸਤ ਸੰਤੋਖ ਦਇਆ ਧਰਮ ਧੀਰਜ ਐਸਾ ਕੋਈ ਵੀ ਗੁਣ ਨਹੀਂ, ਪਰ ਜੇ ਉਹ ਆਪਣੇ ਗੁਣਾਂ ਦਾ ਹੰਕਾਰ ਛੱਡ ਕੇ, ਸਤ ਸੰਗਤ ਜੀ ਗੁਣ ਭਾਵੇਂ ਹੋਣ ਵੀ ਫਿਰ ਵੀ ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਨਾ। ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਜੇ ਸਭ ਤੋਂ ਬੁਰੀ ਗੱਲ ਉਸ ਨੂੰ ਕੋਈ ਮਨੁੱਖ ਦੀ ਦਿਖਾਈ ਦਿੰਦੀ ਹੈ ਨਾ, ਉਹ ਮਨੁੱਖ ਦਾ ਹੰਕਾਰ ਸਭ ਤੋਂ ਭੈੜਾ ਲੱਗਦਾ। ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਜਦੋਂ ਮਨੁੱਖ ਹੰਕਾਰ ਕਰਦਾ ਨਾ ਸਤ ਸੰਗਤ ਜੀ, ਫਿਰ ਵਾਹਿਗੁਰੂ ਦੇ ਦਰ ਤੇ ਪਰਮੇਸ਼ਰ ਨੂੰ ਵੀ ਉਹ ਚੰਗਾ ਨਹੀਂ ਦਿਖਾਈ ਦਿੰਦਾ। ਫਿਰ ਹੰਕਾਰੀਆਂ ਦੀ ਹਾਲਤ ਕੀ ਹੁੰਦੀ ਹੈ? ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖਲਾਇਆ। ਹੰਕਾਰੀ ਕਿੰਨੇ ਤੋਂ ਵੱਡਾ ਵੀ ਭਾਵੇਂ ਸ਼ਕਤੀਸ਼ਾਲੀ ਹੋਵੇ, ਪਰ ਪਰਮੇਸ਼ਰ ਇਤਨਾ ਵੱਡਾ ਸਰਬ ਕਲਾ ਸਮਰੱਥ ਹੈ, ਅਕਾਲ ਪੁਰਖ ਵਾਹਿਗੁਰੂ, ਉਹ ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਵੀ ਚੂਰ ਚੂਰ ਕਰ ਦਿੰਦਾ। ਜੀਵਨ ਵਿੱਚ ਦੁਨਿਆਵੀ ਪਦਾਰਥਾਂ ਨੂੰ ਪਾ ਕੇ, ਦੁਨਿਆਵੀ ਸੁੱਖ ਪਦਵੀਆਂ ਨੂੰ ਪਾ ਕੇ ਮਨੁੱਖ ਬੜਾ ਹੰਕਾਰ ਕਰਦਾ, ਪਰ ਕਈ ਵਾਰੀ ਆਪਣੇ ਗੁਣਾਂ ਦਾ ਵੀ ਮਨੁੱਖ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਬੜਾ ਧਰਮੀ, ਬੜਾ ਸ਼ੁਭ ਗੁਣਾਂ ਦਾ ਧਾਰਨੀ, ਬੜਾ ਗੁਣਵਾਨ ਹਾਂ। ਮਹਾਰਾਜ ਕਹਿੰਦੇ ਜੇ ਗੁਣ ਪਾ ਕੇ ਬੰਦੇ ਦੇ ਮਨ ਵਿੱਚ ਹੰਕਾਰ ਆ ਗਿਆ, ਸ਼ੁਭ ਗੁਣ ਕਮਾਉਂਦਿਆਂ ਕਮਾਉਂਦਿਆਂ ਵੀ ਮਨ ਵਿੱਚ ਹੰਗਤਾ ਹਉਮੈ ਆ ਗਈ ਨਾ, ਫਿਰ ਵੀ ਪਰਮੇਸ਼ਰ ਨੇ ਉਹਨੂੰ ਕਦੇ ਵਾਸਤੇ ਵੀ ਬਖਸ਼ਣਾ ਨਹੀਂ। ਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਤੱਡ ਹੈ ਘਰ ਘਰ ਮੰਗਾਏ। ਹੰਕਾਰੀਆਂ ਨੂੰ ਹਮੇਸ਼ਾ ਦੁੱਖ ਭੁੱਖ ਲੱਗੀ ਰਹਿੰਦੀ ਹੈ, ਔਰ ਮੰਗਤਿਆਂ ਦੀ ਤਰ੍ਹਾਂ ਮੰਗਦੇ ਦੁਨੀਆਂ ਵਿੱਚ ਵੇਖੇ ਹੈ। ਇਸ ਕਰਕੇ ਹੰਕਾਰ ਦਾ ਤਿਆਗ ਕਰਨਾ। ਔਰ ਦੂਸਰਾ, ਸਾਧ ਸੰਗਤ ਦੀ ਨਿੰਦਿਆ। ਅੱਜ ਦੇ ਸਮੇਂ ਵਿੱਚ ਨਿੰਦਿਆ ਬੜੀ ਭਾਰੂ ਹੋ ਚੁੱਕੀ ਹੈ। ਮਨੁੱਖ ਦੇ ਪਾਪਾਂ ਦੀ ਮੈਲ ਸਭ ਤੋਂ ਛੇਤੀ, ਜੇ ਕੋਈ ਧੋਣ ਵਾਲੀ ਕੋਈ ਦਾਤ ਕਹਿ ਲਓ, ਸ਼ਕਤੀ ਕਹਿ ਲਓ, ਤਾਂ ਸਾਧ ਸੰਗਤ ਜੀ ਇਹ ਸਭ ਤੋਂ ਵੱਡੀ ਨਿੰਦਿਆ। ਨਿੰਦਿਆ ਨਾਲ ਬੰਦੇ ਦੇ ਵੱਡੇ ਵੱਡੇ ਪਾਪ ਧੋਤੇ ਜਾਂਦੇ ਹੈ। ਨਿੰਦਿਆ ਜਿਹਦੀ ਹੋ ਜਾਏ ਨਾ, ਉਸ ਦੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਕਬੀਰ ਸਾਹਿਬ ਜੀ ਨੇ ਤਾਂ ਬੜੇ ਸੁੰਦਰ ਬਚਨ ਕਹੇ ਹਨ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਕਬੀਰ ਸਾਹਿਬ ਕਹਿੰਦੇ ਮੈਂ ਦੁਨੀਆਂ ਦੀ ਨਿੰਦਿਆ ਤੋਂ ਨਹੀਂ ਡਰਦਾ, ਜੇ ਕੋਈ ਨਿੰਦਕ ਮੇਰੀ ਨਿੰਦਿਆ ਕਰਦਾ ਮੈਂ ਤਾਂ ਉਹਨੂੰ ਆਪਣਾ ਮਿੱਤਰ ਸਮਝਦਾ। ਕਿਉਂ? ਕਿ ਨਿੰਦਕ ਬਹੁਤ ਛੇਤੀ ਹਮਰੇ ਕੱਪੜੇ ਨਿੰਦਕ ਧੋਏ, ਸਾਡੇ ਪਾਪਾਂ ਦੇ ਕੱਪੜਿਆਂ ਨੂੰ ਨਿੰਦਕ ਬੜੀ ਛੇਤੀ ਪਾਪਾਂ ਦੀ ਮੈਲ ਨੂੰ ਧੋ ਦਿੰਦਾ। ਪਾਪਾਂ ਦੀ ਮੈਲ ਜਪ ਤਪ ਕਰਕੇ ਸੇਵਾ ਸਿਮਰਨ ਕਰਕੇ ਇੰਨੀ ਛੇਤੀ ਨਹੀਂ ਧੋਤੀ ਜਾਂਦੀ ਜਿੰਨੀ ਛੇਤੀ ਨਿੰਦਿਆ ਨਾਲ ਧੋਤੀ ਜਾਂਦੀ ਹੈ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਜੇ ਕਿਸੇ ਮਨੁੱਖ ਦੇ ਔਗਣ ਦਿਖਾਈ ਦਿੰਦੇ ਹੈ ਤਾਂ ਗੁਰਸਿੱਖ ਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ, ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਇਹਦੇ ਔਗੁਣਾਂ ਨੂੰ ਦੂਰ ਕਰਕੇ ਇਸ ਨੂੰ ਆਪ ਕਿਰਪਾ ਕਰਕੇ ਬਖਸ਼ ਲਓ। ਨਿੰਦਿਆ ਤੋਂ ਬਚਣਾ ਅਤਿ ਜ਼ਰੂਰੀ ਹੈ। ਇਸ ਕਰਕੇ ਇੱਕ ਵਾਰੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਿਸੇ ਸਿੰਘ ਨੇ ਜਾ ਕੇ ਬੇਨਤੀ ਕੀਤੀ, ਇਹ ਯਥਾਰਥ ਬਚਨ ਹੈ, ਕਿ ਫਲਾਨਾ ਆਗੂ ਫਲਾਨਾ ਵਿਸ਼ੇਸ਼ ਵਿਅਕਤੀ ਤੁਹਾਡੀ ਬੜੀ ਨਿੰਦਿਆ ਕਰਦਾ। ਸੰਤ ਸੁਣ ਕੇ ਘਬਰਾਏ ਨਹੀਂ। ਸਤਿਸੰਗ ਜੀ, ਮਨੁੱਖ ਦੀ ਇਹ ਸੁਭਾਵਿਕ ਰੁਚੀ ਹੈ ਕਿ ਮਨੁੱਖ ਆਪਣੀ ਵਡਿਆਈ ਸੁਣ ਕੇ ਬੜਾ ਖੁਸ਼ ਹੁੰਦਾ, ਆਪਣੀ ਉਪਮਾ ਸੁਣ ਕੇ ਬੜਾ ਪ੍ਰਸੰਨ ਹੁੰਦਾ ਅਤੇ ਦੂਸਰੇ ਦੀ ਨਿੰਦਿਆ ਸੁਣ ਕੇ ਵੀ ਮਨੁੱਖ ਖੁਸ਼ ਹੁੰਦਾ। ਇਹ ਮਨੁੱਖ ਦੀ ਫਿਤਰਤ ਬਣੀ ਹੋਈ ਹੈ ਵੱਡੀ ਗਿਣਤੀ ਵਿੱਚ। ਗੁਰਮੁਖਾਂ 'ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਸੰਤ ਭਾਈ ਅੱਡਣ ਸ਼ਾਹ ਜੀ ਸੇਵਾ ਪੰਥੀ ਮਹਾਂਪੁਰਖ ਹੋਏ, ਉਹਨਾਂ ਕੋਲ ਕੋਈ ਵਿਅਕਤੀ ਜਾ ਕੇ ਕਿਸੇ ਮਨੁੱਖ ਦੀ ਨਿੰਦਾ ਕਰਨ ਲੱਗ ਪਿਆ। ਉਸ ਮਨੁੱਖ ਨੂੰ ਕਹਿਣ ਲੱਗੇ, ਭਾਈ ਇਹ ਕੂੜਾ ਕਰਕਟ ਜਿਹੜਾ ਹੈ, ਇਹ ਜਿਹੜਾ ਕੂੜਾ ਕਚਰਾ ਹੈ, ਇਹ ਸਾਡੇ ਘਰ ਵਿੱਚ ਨਾ ਇਸ ਨੂੰ ਖਿਲਾਰ, ਇਹਨੂੰ ਕਿਤੇ ਹੋਰ ਜਾ ਕੇ ਛੱਡ ਕੇ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਵਿੱਚ ਕਿਸੇ ਦੂਸਰਿਆਂ ਦਾ ਕੂੜਾ, ਕਿਸੇ ਦੂਸਰੇ ਦੀ ਗੰਦਗੀ ਇੱਥੇ ਲਿਆ ਕੇ ਸਿੱਟੀ ਜਾਏ, ਭਾਵ ਸਾਡੇ ਪਾਸ ਕਿਸੇ ਦੀ ਨਿੰਦਿਆ ਨਾ ਕਰ। ਜੇ ਕੋਈ ਗੁਣ ਹੈ, ਕੋਈ ਸ਼ੁਭ ਗੁਣ ਕਰਮ ਹੈ ਤਾਂ ਉਹਦੀ ਸਿਫਤ ਕਰਕੇ ਸਾਨੂੰ ਦੱਸ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਾਸ ਕਿਸੇ ਨੇ ਜਾ ਕੇ ਕਿਹਾ, ਜੀ ਤੁਹਾਡੀ ਫਲਾਨਾ ਆਗੂ ਬੜੀ ਨਿੰਦਿਆ ਕਰਦਾ, ਬੜੇ ਦੁਰਬਚਨ ਤੁਹਾਡੇ ਬਾਰੇ ਬੋਲਦਾ। ਮਹਾਂਪੁਰਖ ਘਬਰਾਏ ਨਹੀਂ, ਮੁਸਕਰਾ ਕੇ ਕਹਿਣ ਲੱਗੇ, ਭਾਈ ਉਹ ਬੰਦਾ ਆਪਣੀ ਜ਼ਬਾਨ ਨਾਲ ਸਾਡੀ ਤਾਂ ਗੰਦਗੀ ਧੋ ਰਿਹਾ, ਸਾਫ਼ ਕਰ ਰਿਹਾ, ਸਾਨੂੰ ਹੋਰ ਕੀ ਚਾਹੀਦਾ। ਸੋ ਜਿਹੜੇ ਗੁਰਮੁਖ ਹੁੰਦੇ, ਮਹਾਂਪੁਰਖ ਹੁੰਦੇ ਹੈ ਨਾ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ, ਉਹ ਨਿੰਦਿਆ ਸੁਣਨ ਤੋਂ ਕਦੇ ਘਬਰਾਉਂਦੇ ਨਹੀਂ, ਡੋਲਦੇ ਨਹੀਂ ਹਨ। ਕਿਉਂਕਿ ਜਿਹੜਾ ਨਿੰਦਕ ਹੈ, ਜਿਹਦੀ ਨਿੰਦਿਆ ਕਰਦਾ, ਉਹਦਾ ਭਾਰ ਆਪਣੇ ਸਿਰ ਲੈ ਲੈਂਦਾ। ਇਸ ਕਰਕੇ ਭਾਈ ਇੱਕ ਨਿੰਦਾ ਇੱਕ ਹੰਕਾਰ, ਇਹ ਦੋ ਮਨੁੱਖ ਦਾ ਸਭ ਤੋਂ ਵੱਡਾ ਪਤਨ ਬਣਦੇ ਹੈ, ਪਤਨ ਦਾ ਕਾਰਨ ਬਣ ਜਾਂਦੇ। ਇਹਨਾਂ ਤੋਂ ਜਿੰਨਾ ਬਚਿਆ ਜਾਏ ਉਨਾ ਹੀ ਬਚ ਕੇ ਰਹੇ। ਕਿਸੇ ਦੀ ਵੀ ਨਿੰਦਿਆ ਨਾ ਕਰੋ ਭੁੱਲ ਕੇ ਵੀ। ਅੱਜ ਸਿੱਖਾਂ ਵਿੱਚ ਇੱਕ ਪ੍ਰਵਿਰਤੀ ਪੈਦਾ ਹੋ ਗਈ ਕਿ ਦੂਸਰੇ ਦੀ ਨਿੰਦਿਆ ਕਰਕੇ ਬੜੇ ਖੁਸ਼ ਹੁੰਦੇ ਹੈ, ਦੂਸਰੇ ਨੂੰ ਬੁਰਾ ਅਤੇ ਮਾੜਾ ਬੋਲ ਕੇ ਬੜੇ ਖੁਸ਼ੀ ਮਹਿਸੂਸ ਕਰਦੇ ਹੈ, ਨੀਵਾਂ ਵਿਖਾਉਣ ਵਿੱਚ ਬੜੇ ਪ੍ਰਸੰਨ ਹੁੰਦੇ ਹੈ। ਪਰ ਇਸ ਤਰ੍ਹਾਂ ਦੀ ਜਿਹੜੀ ਰੁਚੀ ਹੈ ਸਤਿਸੰਗ ਜੀ, ਇਹ ਸਾਡੇ ਲਈ ਪਤਨ ਦਾ ਕਾਰਨ ਬਣਦੀ। ਅਣ ਹੋਈ ਨਿੰਦਿਆ ਹੀ ਕਰੀ ਜਾਣੀ, ਅਣ ਹੋਏ ਦੂਸ਼ਣ ਹੀ ਲਾਈ ਜਾਣੇ ਬਿਨਾਂ ਕਿਸੇ ਕਾਰਨ ਤੋਂ। ਸੋ ਭਾਈ ਲਾਉਣ ਵਾਲਾ ਅਤੇ ਨਿੰਦਿਆ ਕਰਨ ਵਾਲਾ ਲੋਕ ਪ੍ਰਲੋਕ ਵਿੱਚ ਕਦੇ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਔਰ ਦੂਸਰਾ ਹੰਕਾਰ, ਨਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਦੂਜਾ ਭਾਈ, ਗੁਣ ਸਾਰੇ ਹੀ ਹੋਣ ਭਾਵੇਂ ਆਪਣੇ ਵਿੱਚ, ਪਰ ਕਦੇ ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਨਾ। ਆਪਣੇ ਜਪ ਦਾ, ਆਪਣੇ ਤਪ ਦਾ, ਆਪਣੇ ਸ਼ੁਭ ਗੁਣਾਂ ਦਾ, ਆਪਣੀ ਸੇਵਾ ਦਾ, ਪਰ ਉਪਕਾਰ ਦਾ ਦਾਨ ਪੁੰਨ ਦਾ ਜੋ ਕੁਝ ਵੀ ਕੀਤਾ ਇਹ ਕਰਕੇ ਵੀ ਨਿਰਮਾਣ ਰਹਿਣਾ। ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਆਪਣੇ ਗੁਣਾਂ ਦਾ ਹੰਕਾਰ ਨਹੀਂ ਕਰਦਾ ਔਰ ਇਹ ਬੇਨਤੀ ਕਰਦਾ ਮਹਾਰਾਜ ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਹੀ। ਸੱਚੇ ਪਾਤਸ਼ਾਹ ਅੱਗੇ ਜਿਹੜੇ ਇਸ ਤਰ੍ਹਾਂ ਬੇਨਤੀ ਕਰਦੇ ਆ ਨਾ, ਉਹਨਾਂ ਨੂੰ ਮੇਰਾ ਵਾਹਿਗੁਰੂ ਆਪੇ ਬਖਸ਼ ਲੈਂਦਾ ਹੈ, ਆਪ ਹੀ ਆਪਣੇ ਵਿੱਚ ਮੇਲ ਲੈਂਦਾ ਹੈ।
ਸਤਿਗੁਰ ਕੀ ਸੇਵਾ ਲਾਏ,
ਔਰ ਸਤਿਗੁਰੂ ਮਹਾਰਾਜ ਉਹਨਾਂ ਉੱਤੇ ਕਿਰਪਾ ਕਰਕੇ ਆਪਣੇ ਦਰ ਦੀ ਸੇਵਾ ਵਿੱਚ, ਸੇਵਾ ਕੀ ਹੈ ਗੁਰੂ ਘਰ ਦੀ ਸੇਵਾ ਵਿੱਚ, ਇਸੇ ਤਰ੍ਹਾਂ ਸੇਵਾ ਨਾਮ ਜਪਣ ਦੀ ਕਾਰ ਵਿੱਚ, ਇਹ ਸੇਵਾ ਵਿੱਚ ਮਹਾਰਾਜ ਉਹਨਾਂ ਨੂੰ ਲਾ ਲੈਂਦੇ ਆ, ਜੋੜ ਲੈਂਦੇ ਆ। ਜਿੱਥੇ ਹੰਕਾਰ ਹੋਏਗਾ ਉੱਥੇ ਸੇਵਾ ਨਹੀਂ ਹੋਏਗੀ, ਜਿੱਥੇ ਸੇਵਾ ਨਹੀਂ ਉੱਥੇ ਨਿਮਰਤਾ ਨਹੀਂ, ਜਿੱਥੇ ਨਿਮਰਤਾ ਨਹੀਂ ਉੱਥੇ ਗੁਰੂ ਦੀ ਕਿਰਪਾ ਨਹੀਂ ਕਦੇ ਆ ਕੇ ਵੱਸ ਸਕਦੀ। ਇਸ ਕਰਕੇ ਸਤਿਗੁਰੂ ਆਪਣੀ ਉਹਨਾਂ ਨੂੰ ਸੇਵਾ ਵਿੱਚ ਲਾ ਲੈਂਦੇ ਹੈ ਜਿਹੜੇ ਭਾਈ ਆਪਣੀ ਹੰਗਤਾਂ ਨੂੰ ਗੁਣਾਂ ਦੇ ਹੰਕਾਰ ਨੂੰ ਤਿਆਗ ਕੇ ਸੇਵਾ ਵਿੱਚ ਲੱਗਦੇ ਹੈ।
ਸਤਿਗੁਰ ਕੀ ਸੇਵਾ ਉੱਤਮ ਹੈ ਭਾਈ,
ਇਹ ਭਾਈ ਸਤਿਗੁਰਾਂ ਦੇ ਦਰ ਦੀ ਜਿਹੜੀ ਸੇਵਾ ਹੈ ਇਹ ਸਭ ਤੋਂ ਉੱਤਮ ਸਭ ਤੋਂ ਸ੍ਰੇਸ਼ਟ ਹੈ। ਗੁਰੂ ਘਰ ਦੇ ਬਰਤਨ ਆ ਕੇ ਮਾਂਜੋ, ਮਨ ਨਿਰਮਲ ਹੋਣ ਲੱਗ ਜਾਂਦਾ। ਘਰ ਦੇ ਬਰਤਨ ਮਾਂਜੋ ਕਦੇ ਮਨ ਨਿਰਮਲ ਨਹੀਂ ਹੁੰਦਾ। ਗੁਰੂ ਘਰ ਦੇ ਜੋੜੇ ਝਾੜੋ, ਮਨ ਦੀ ਮੈਲ ਕੱਟਣ ਲੱਗ ਜਾਂਦੀ ਹੈ। ਘਰ ਦੀਆਂ ਜੁੱਤੀਆਂ ਨੂੰ ਰੋਜ਼ ਸਾਫ਼ ਕਰੋ, ਕਦੇ ਮਨ ਦੀ ਮੈਲ ਨਹੀਂ ਕੱਟੇਗੀ। ਗੁਰੂ ਦੇ ਦਰ ਦੀ ਸੰਗਤ ਦੀ ਸੇਵਾ ਵਿੱਚ ਇਹ ਬਰਕਤ ਹੈ, ਇਹ ਸ਼ਕਤੀ ਹੈ ਗੁਰਸੰਗਤ ਜੀ। ਇਸ ਕਰਕੇ ਸੇਵਾ ਨੂੰ ਤਾਂ ਉੱਤਮ ਕਿਹਾ, ਸਭ ਤੋਂ ਸ੍ਰੇਸ਼ਟ ਕਿਹਾ ਕਿ ਸਤਿਗੁਰੂ ਦੀ ਸੇਵਾ ਨਾਲ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਮਨ ਇੱਛਤ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ, ਦੁੱਖ ਰੋਗ ਸੰਕਟ ਕੱਟੇ ਜਾਂਦੇ ਹੈ ਜਿਹੜਾ ਸਤਿਗੁਰੂ ਦੇ ਦਰ ਦੀ ਸੇਵਾ ਕਰਦਾ। ਇਸ ਕਰਕੇ ਸਤਿਗੁਰੂ ਦੇ ਦਰ ਦੀ ਸੇਵਾ ਸਭ ਤੋਂ ਉੱਤਮ ਤੋਂ ਉੱਤਮ, ਸ੍ਰੇਸ਼ਟ ਤੋਂ ਸ੍ਰੇਸ਼ਟ ਹੈ।
ਰਾਮ ਨਾਮ ਚਿਤ ਲਾਏ,
ਹੇ ਭਾਈ ਸੇਵਾ ਕਰਨ ਨਾਲ ਰਮੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ। ਸੇਵਾ ਜਿਹੜੀ ਹੈ ਚਿੱਤ ਨੂੰ ਲਾ ਦਿੰਦੀ ਹੈ, ਜੋੜ ਦਿੰਦੀ ਹੈ। ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੰਦੇ ਨਾਲ ਕੀਰਤਨ ਦੀ ਸੇਵਾ ਕੀਤੀ, ਧੰਨ ਉਹ ਮਹਾਂਪੁਰਖ ਜਿਨ੍ਹਾਂ ਨੇ ਆਪਣੀ ਹੋਂਦ ਹੀ ਨਹੀਂ ਦੁਨੀਆਂ ਵਿੱਚ ਕਦੇ ਜਿਤਾਈ, ਆਪਣਾ ਢੰਡੋਰਾ ਨਹੀਂ ਪਿੱਟਿਆ। ਅੱਜ ਤਾਂ ਕਰਨੀ ਕਮਾਈ ਰਾਈ ਦੇ ਦਾਣੇ ਜਿੰਨੀ ਹੋਵੇ, ਲੋਕ ਪਹਾੜ ਜਿੱਡੀ ਬਣਾ ਬਣਾ ਕੇ ਦੁਨੀਆਂ ਵਿੱਚ ਦਿਖਾਵਾ ਕਰਕੇ ਪੇਸ਼ ਕਰਦੇ ਆ, ਪਰ ਜਿਨ੍ਹਾਂ ਮਹਾਂਪੁਰਖਾਂ ਦੀ ਕਰਨੀ ਪਰਬਤਾਂ ਜਿੱਡੀ ਸੀ ਸਾਧ ਸੰਗਤ ਜੀ, ਉਹ ਗੁਰੂ ਘਰ ਦੀ ਸੇਵਾ ਕਰਕੇ ਵੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਘਰ ਦੇ ਕੀਟ ਸਮਝ ਕੇ, ਗੁਰੂ ਘਰ ਦੇ ਆਪਣੇ ਆਪ ਨੂੰ ਸੰਗਤ ਦੀ ਧੂੜ ਸਮਝ ਕੇ, ਕਿਣਕਾ ਸਮਝ ਕੇ ਆਪਣੇ ਆਪ ਨੂੰ ਉਹਨਾਂ ਨੇ ਨਿਰਮਾਣ ਰੱਖਿਆ। 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਾ, ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਚੌਂਕੀ ਦੀ ਹਾਜ਼ਰੀ ਭਰਨੀ, ਬਾਬਾ ਅਟਲ ਰਾਜ ਸਾਹਿਬ ਜੀ ਦੇ ਅਸਥਾਨ 'ਤੇ ਪਹਿਲੀ ਕੜਾਹ ਪ੍ਰਸ਼ਾਦ ਦੀ ਦੇਗ ਆਪ ਹੱਥੀ ਤਿਆਰ ਕਰਕੇ ਹਰਿਮੰਦਰ ਸਾਹਿਬ ਲਿਆ ਕੇ ਹਾਜ਼ਰ ਕਰਨੀ, ਨਿਸ਼ਕਾਮ ਸੇਵਾ ਨਿਸ਼ਕਾਮ ਕੀਰਤਨ, ਇੰਨੀ ਵੱਡੀ ਉਹਨਾਂ ਮਹਾਂਪੁਰਖਾਂ ਦੀ ਕਮਾਈ। ਉਹਨਾਂ ਨੂੰ ਕਿਸੇ ਗੁਰਮੁਖ ਨੇ ਪੁੱਛਿਆ ਸੀ ਕਿ ਮਹਾਰਾਜ ਮਹਾਂਪੁਰਖੋ ਗੁਰਸਿੱਖੋ, ਸੇਵਾ ਕਰਨ ਨਾਲ ਕੀ ਨਾਮ ਦੀ ਬਖਸ਼ਿਸ਼ ਹੋ ਸਕਦੀ ਹੈ? ਉਹ ਕਹਿਣ ਲੱਗੇ ਭਾਈ ਗੁਰੂ ਘਰ ਦੇ ਵਿੱਚ ਆ ਕੇ ਝਾੜੂ ਵੇਖ ਕੇ ਤਾਂ ਦੇਖ, ਬਰਤਨ ਮਾਨ ਕੇ ਵੇਖ, ਜੋੜੇ ਝਾੜ ਕੇ ਵੇਖ, ਕੋਈ ਸੇਵਾ ਗੁਰੂ ਘਰ ਦੀ ਕਰਕੇ ਤਾਂ ਵੇਖ ਲੈ। ਸੇਵਾ ਕਰੇਗਾ ਨਾ ਤਾਂ ਆਪਣੇ ਆਪ ਹੀ ਜਿਹੜਾ ਚਿੱਤ ਹੈ ਸੇਵਾ ਕਰਨ ਕਰਕੇ ਨਾਮ ਵਿੱਚ ਜੁੜ ਜਾਂਦਾ। ਕਿਉਂਕਿ ਸੇਵਾ ਨਾਲ ਮਨ ਨਿਰਮਲ ਹੋ ਜਾਂਦਾ, ਨਿਰਮਲ ਮਨ ਵਿੱਚ ਹੀ ਸਾਧ ਸੰਗਤ ਜੀ ਬਾਣੀ ਦਾ ਨਿਵਾਸ ਹੁੰਦਾ। ਜਿਹੜਾ ਆਪਾਂ ਆਖਦੇ ਹਾਂ ਨਾਮ ਜਪਦੇ ਹਾਂ ਬਾਣੀ ਪੜ੍ਹਦੇ ਹਾਂ, ਸਾਡਾ ਮਨ ਹੀ ਨਾ ਟਿਕਦਾ, ਇਹ ਸਾਡਾ ਮਨ ਅਜੇ ਨਿਰਮਲ ਨਹੀਂ ਹੋਇਆ, ਸ਼ੁੱਧ ਨਹੀਂ ਹੋਇਆ, ਪਵਿੱਤਰ ਨਹੀਂ ਹੋਇਆ। ਜਦੋਂ ਸੇਵਾ ਕਰਕੇ ਪਵਿੱਤਰ ਹੋ ਜਾਏ ਤਾਂ ਮਨ ਵਿੱਚ ਬਾਣੀ ਅਤੇ ਨਾਮ ਵਸ ਜਾਂਦਾ, ਚਿੱਤ ਲੱਗ ਜਾਂਦਾ ਬਾਣੀ ਪੜ੍ਹਨ ਵਿੱਚ। ਇੱਕ ਵਾਰੀ ਵਾਹਿਗੁਰੂ ਕਹੀਏ, ਦੋ ਵਾਰੀ ਕਹਿਣ ਨੂੰ ਅੰਦਰੋਂ ਚਿੱਤ ਦੀ ਖਿੱਚ ਪਵੇ, ਮਨ ਚਾਹੇ ਤਾਂ ਸਮਝੋ ਚਿੱਤ ਜੁੜਨ ਲੱਗ ਪਿਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਜਪਜੀ ਸਾਹਿਬ ਦਾ ਇੱਕ ਪਾਠ ਕਰੋ, ਦੂਸਰਾ ਕਰਨ ਨੂੰ ਚਿੱਤ ਕਰੇ, ਤਾਂ ਇਹ ਨਿਸ਼ਾਨੀ ਹੈ ਕਿ ਹੁਣ ਮਨ ਜੁੜਨ ਲੱਗ ਪਿਆ। ਮੂਲ ਮੰਤਰ ਇੱਕ ਵਾਰੀ ਉਚਾਰੀਏ, ਦੂਜੀ ਵਾਰੀ ਉਚਾਰਨ ਨੂੰ ਚਿੱਤ ਕਰੇ, ਤਾਂ ਸਮਝੋ ਕਿ ਮਨ ਹੁਣ ਬਾਣੀ ਵਿੱਚ ਜੁੜਨ ਲੱਗ ਪਿਆ, ਚਿੱਤ ਸਾਫ ਹੋ ਗਿਆ। ਸੇਵਾ ਪ੍ਰਥਾ ਏ, ਉਹਨਾਂ ਦੀ ਕੈਸੀ ਭਾਵਨਾ ਸੀ ਸਾਧ ਸੰਗਤ ਜੀ। ਇੱਕ ਵਾਰੀ ਨਾ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਰੋਜ਼ ਹੀ ਉਹ ਬਿੱਠਾਂ ਕਬੂਤਰਾਂ ਦੀਆਂ ਚੁੱਕ ਚੁੱਕ ਕੇ ਆਪਣੇ ਪੱਲੇ ਵਿੱਚ ਪਾ ਕੇ ਬਾਹਰ ਲੈ ਕੇ ਜਾਇਆ ਕਰਦੇ ਸਨ। ਝਾੜੂ ਵੀ ਆਪ ਦੇਣਾ, ਬਿੱਠਾਂ ਵੀ ਚੁੱਕਣੀਆਂ। ਉਦੋਂ ਪ੍ਰਕਰਮਾਂ ਅਜੇ ਪੱਕੀਆਂ ਨਹੀਂ ਹੋਈਆਂ ਸਨ ਬਹੁਤੀਆਂ। ਇੱਕ ਵਾਰੀ ਆਪਣੇ ਪੱਲੇ ਵਿੱਚ ਧੰਨ ਬਾਬਾ ਸ਼ਾਮ ਸਿੰਘ ਜੀ ਨੇ ਸਾਧ ਸੰਗਤ ਜੀ ਜਿੰਨੀਆਂ ਬਿੱਠਾਂ ਸਨ ਉਹ ਪਾ ਕੇ ਇਕੱਠੀਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਆਏ। ਅੱਗੇ ਚੰਗੇ ਚੰਗੇ ਮਹਾਂਪੁਰਖ ਦੀਵਾਨ ਵਿੱਚ ਬੈਠੇ ਸਨ, ਤਾਂ ਮਹਾਂਪੁਰਖ ਉਹਨਾਂ ਸੱਤ ਪੁਰਸ਼ਾਂ ਨੂੰ, ਕੁਝ ਸੰਗਤ ਦੇ ਸਿੰਘਾਂ ਨੂੰ ਪੁੱਛਣ ਲੱਗੇ ਕਿ ਭਾਈ ਇਹ ਕੀ ਹੈ। ਕਿਸੇ ਨੇ ਕਿਹਾ ਜੀ ਇਹ ਬਹੁਤ ਵੱਡੀ ਮਹਾਨ ਸੇਵਾ ਤੁਸੀਂ ਕੀਤੀ ਹੈ। ਕਿਸੇ ਨੇ ਕਿਹਾ ਕਬੂਤਰਾਂ ਦੀਆਂ ਬਿੱਠਾਂ ਹਨ, ਕਿਸੇ ਨੇ ਕੁਝ। ਮਹਾਂਪੁਰਸ਼ ਚੁੱਪ ਕਰਕੇ ਸੁਣੀ ਗਏ। ਫਿਰ ਉਹਨਾਂ ਨੂੰ ਬਾਬਾ ਗੁਰਮੁਖ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲਿਆਂ ਨੇ ਪੁੱਛਿਆ, ਬਾਬਾ ਜੀ ਤੁਸੀਂ ਦੱਸੋ ਵੀ ਇਹ ਕੀ ਵਸਤੂ ਹੈ। ਕਹਿਣ ਲੱਗੇ ਭਾਈ ਇਹ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਰਿੱਧੀਆਂ ਸਿੱਧੀਆਂ ਹਨ। ਕੈਸੀ ਉਹਨਾਂ ਦੀ ਭਾਵਨਾ ਸੇਵਾ ਉੱਤੇ। ਕਹਿੰਦੇ ਦਮਦਮੀ ਟਕਸਾਲ ਦੇ ਛੇਵੇਂ ਮੁਖੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਸੰਤ ਸਿੰਘ ਜੀ, ਉਹ ਇਹਨਾਂ ਬਿੱਠਾਂ ਨੂੰ ਆਪ ਝਾੜੂ ਨਾਲ ਇਕੱਠੀਆਂ ਕਰ ਕਰਕੇ ਆਪਣੇ ਰੋਜ਼ਾਨਾ ਪਰਨੇ ਦੇ ਪੱਲੇ ਵਿੱਚ ਬੰਨ੍ਹ ਕੇ ਲੈ ਕੇ ਜਾਂਦੇ ਰਹੇ, ਜਿੰਨਾ ਚਿਰ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਸੇਵਾ ਕੀਤੀ। ਸਾਧ ਸੰਗਤ ਜੀ, 12 ਤਰੀਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ। ਮਹਾਰਾਜ ਸਾਹਿਬ ਆਪਣੇ ਨਾਲ ਜਿਹੜੇ 5 ਸਿੱਖ ਲੈ ਕੇ ਗਏ ਸਨ ਦਿੱਲੀ ਸ਼ਹਾਦਤ ਦੇਣ ਦੇ ਵਕਤ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਭਾਈ ਗੁਰਬਖਸ਼ ਜੀ ਔਰ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਤੋਂ 6ਵੀਂ ਥਾਂ 'ਤੇ। ਭਾਈ ਗੁਰਦਿੱਤਾ ਜੀ ਨੂੰ ਮਹਾਰਾਜ ਕਹਿਣ ਲੱਗੇ, ਜਦੋਂ 3 ਸਿੱਖ ਸ਼ਹਾਦਤ ਦਾ ਜਾਮ ਪੀ ਗਏ, ਕਹਿੰਦੇ ਭਾਈ ਗੁਰਦਿੱਤਾ ਸਾਡੀ ਸ਼ਹਾਦਤ ਤੋਂ ਬਾਅਦ ਤੈਨੂੰ ਛੱਡ ਦੇਣਗੇ, ਜਿਵੇਂ ਤੇਰਾ ਜੀ ਕਰੇਗਾ ਉਵੇਂ ਤੂੰ ਜੋ ਤੇਰੀ ਇੱਛਾ ਕਰੇ ਉਵੇਂ ਵਿਚਰੀ, ਤੇਰੀ ਇੱਛਾ ਅਨੁਸਾਰ ਹੀ ਤੇਰੀ ਪ੍ਰਾਰਬਧ ਬਣੀ ਰਹੇਗੀ ਸਰੀਰ ਦੀ, ਤੈਨੂੰ ਜ਼ਾਲਮ ਸ਼ਹੀਦ ਨਹੀਂ ਕਰਨਗੇ। ਭਾਈ ਗੁਰਦਿੱਤਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਤੋਂ ਬਿਨਾਂ ਇੱਕ ਪਲ ਵੀ ਮੈਂ ਜਿਉਣਾ ਨਹੀਂ ਚਾਹੁੰਦਾ। ਜੇ 3 ਸਿੱਖ ਸ਼ਹੀਦ ਹੋਏ ਆ, ਮੇਰੀ ਵੀ ਸੇਵਾ ਲੇਖੇ ਲਾਓ। ਮਹਾਰਾਜ ਕਹਿਣ ਲੱਗੇ, ਚੰਗਾ, ਜਿੱਥੇ ਤੁਹਾਡੇ ਵੱਡੇ ਬਾਬਾ ਬੁੱਢਾ ਜੀ ਜਦੋਂ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਰਹੇ, ਉਦੋਂ ਬਾਬਾ ਬੁੱਢਾ ਜੀ 6ਵੇਂ ਪਾਤਸ਼ਾਹ ਜੀ ਦੇ ਸਾਰੇ ਘੋੜੇ ਆਪਣੇ ਨਾਲ ਲੈ ਕੇ ਦਿੱਲੀ ਜਮਨਾ ਦੇ ਕਿਨਾਰੇ ਘੋੜਿਆਂ ਨੂੰ ਘਾਹ ਖੋਤ ਖੋਤ ਕੇ ਪਾਉਂਦੇ ਰਹੇ। ਜਿੱਥੇ ਉਹਨਾਂ ਨੇ ਘੋੜਿਆਂ ਦੀ ਸੇਵਾ ਕੀਤੀ ਸੀ, ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੀ ਇੱਛਾ ਨਾਲ ਸਰੀਰ ਤਿਆਗ ਦਿਓ, ਅਸੀਂ ਨਾਲ ਹੀ ਤੁਹਾਨੂੰ ਸੱਚਖੰਡ ਲੈ ਕੇ ਜਾਵਾਂਗੇ। ਕਹਿਣ ਤੋਂ ਭਾਵ ਧੰਨ ਬਾਬਾ ਬੁੱਢਾ ਜੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਤੱਕ ਸ਼੍ਰੋਮਣੀ ਸਿੱਖ ਪੂਜਨੀਕ ਸਿੱਖ ਸਨ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਹੈੱਡ ਗ੍ਰੰਥੀ, ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਥਾਪਣਾ ਕੀਤਾ। ਪਰ ਬਾਬਾ ਬੁੱਢਾ ਜੀ ਐਡੀ ਉੱਚੀ ਅਵਸਥਾ ਨੂੰ ਪ੍ਰਾਪਤ ਕਰਕੇ ਵੀ, ਐਡੀ ਮਹਾਨ ਪਦਵੀ ਨੂੰ ਵੀ ਪ੍ਰਾਪਤ ਕਰਕੇ ਵੀ, ਛੇਵੇਂ ਪਾਤਸ਼ਾਹ ਜੀ ਦੇ ਘੋੜਿਆਂ ਨੂੰ ਘਾਹ ਖੋਤ ਕੇ ਪਾਉਂਦੇ ਰਹੇ, ਆਪ ਹੱਥੀ ਸੇਵਾ ਕਰਦੇ ਰਹੇ। ਅੱਜ ਤਾਂ ਕੋਈ ਛੋਟਾ ਜਿਹਾ ਆਗੂ ਬਣ ਜਾਏ, ਕਹਿੰਦਾ ਮੈਂ ਜਥੇਦਾਰ ਹਾਂ, ਮੈਂ ਆਗੂ ਹਾਂ, ਮੈਂ ਕਿਉਂ ਇਹ ਕੰਮ ਕਰਾਂ, ਮੈਂ ਕਿਉਂ ਝਾੜੂ ਦਿਆਂ, ਬਰਤਨ ਮਾਂਜਾਂ। ਸਾਧ ਸੰਗਤ ਜੀ, ਐਡੀਆਂ ਐਡੀਆਂ ਕਰਨੀ ਵਾਲੀਆਂ ਆਤਮਾਵਾਂ ਨੇ ਵੀ ਇਸ ਗੁਰੂ ਘਰ ਦੀ ਸੇਵਾ ਕੀਤੀ। ਮਹਾਂਪੁਰਖ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ, ਗੁਰਸਿੱਖੋ, ਇਹ ਵਿੱਠਾ ਨਹੀਂ, ਇਹ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਰਿੱਧੀਆਂ ਸਿੱਧੀਆਂ। ਜਿਹੜਾ ਇਹ ਸੇਵਾ ਕਰੇਗਾ ਨਾ, ਉਹਦੇ ਮਗਰ ਮਗਰ ਰਿੱਧੀਆਂ ਸਿੱਧੀਆਂ ਉਸ ਦੀਆਂ ਗੋਲੀਆਂ ਬਣ ਕੇ ਤੁਰੀਆਂ ਫਿਰਨਗੀਆਂ। ਇਹ ਸੇਵਾ ਦੀਆਂ ਬਰਕਤਾਂ ਹਨ। ਸੋ ਸਾਧ ਸੰਗਤ ਜੀ, ਇਹ ਸੇਵਾ ਜਿਨ੍ਹਾਂ ਨੇ ਕਰ ਲਈ, ਉਹਨਾਂ ਦਾ ਚਿੱਤ ਸੇਵਾ ਕਰਨ ਨਾਲ ਪਰਮੇਸ਼ਰ ਦੇ ਨਾਮ ਵਿੱਚ ਲੱਗ ਜਾਂਦਾ, ਜੁੜ ਜਾਂਦਾ। ਇਸ ਕਰਕੇ ਸੇਵਾ ਦੀ ਮਹਾਨਤਾ ਹੈ। ਮਲ ਬਖਸ਼ੇਪ ਜਿਹੜੇ ਦੋਸ਼ ਹੈ, ਇਹ ਸੇਵਾ ਤੋਂ ਬਿਨਾਂ ਦੂਰ ਨਹੀਂ ਹੁੰਦੇ। ਇਸ ਕਰਕੇ ਮਲ ਦੋਸ਼ ਦੀ ਨਿਵਿਰਤੀ ਸੇਵਾ ਨਾਲ ਹੀ ਹੈ, ਨਿਸ਼ਕਾਮ ਕਰਮ ਔਰ ਸੇਵਾ। ਇਸ ਕਰਕੇ ਜਦੋਂ ਇਹ ਦੂਰ ਹੋ ਗਏ, ਮਲ ਦੋਸ਼ ਦੂਰ ਹੋ ਗਿਆ, ਪਾਪਾਂ ਦੀ ਮੈਲ ਲਹਿ ਗਈ, ਫਿਰ ਉਪਾਸ਼ਨਾ ਨਾਲ, ਭਗਤੀ ਨਾਲ, ਸਿਮਰਨ ਨਾਲ, ਸਾਧ ਸੰਗਤ ਜੀ, ਵਿਖੇਪ ਜਿਹੜਾ ਦੋਸ਼ ਹੈ ਦੂਰ ਹੋ ਜਾਂਦਾ ਵਿਖੇਪ, ਔਰ ਗਿਆਨ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਇਸ ਕਰਕੇ ਰਾਮ ਨਾਮ ਚਿਤਲਾਹੇ ਭਾਈ, ਇਹ ਸੇਵਾ ਇੰਨੀ ਉੱਤਮ ਹੈ, ਇੰਨੀ ਸ੍ਰੇਸ਼ਟ ਹੈ ਕਿ ਸੇਵਾ ਕਰਨ ਵਾਲੇ ਦੇ ਚਿੱਤ ਨੂੰ ਪਰਮੇਸ਼ਰ ਦੇ ਨਾਮ ਵਿੱਚ ਲਾ ਦਿੰਦੀ ਹੈ, ਜੋੜ ਦਿੰਦੀ ਹੈ।
ਹਰ ਜੀਓ ਆਪੇ ਬਖਸ਼ ਮਿਲਾਏ।
ਅਰਦਾਸ ਕਰਨੀ ਕਿ ਹੇ ਹਰੀ ਵਾਹਿਗੁਰੂ, ਪਰਮੇਸ਼ਰ ਤੂੰ ਸਾਰਿਆਂ ਦਾ ਜੀਓ ਆਸਰਾ ਹੈ, ਕਿਰਪਾ ਕਰਕੇ ਸਾਨੂੰ ਬਖਸ਼ ਕੇ ਆਪਣੇ ਚਰਨਾਂ ਨਾਲ, ਆਪਣੇ ਨਾਮ ਨਾਲ ਮਿਲਾ ਲਓ, ਜੋੜ ਲਓ।
ਗੁਣਹੀਣ ਹਮ ਅਪਰਾਧੀ ਭਾਈ।
ਮਹਾਰਾਜ, ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈ, ਗੁਣਾਂ ਤੋਂ ਹੀਣੇ ਹਾਂ, ਗੁਣਾਂ ਤੋਂ ਖਾਲੀ ਹਾਂ, ਇੱਕ ਵੀ ਗੁਣ ਨਹੀਂ ਸਾਡੇ ਵਿੱਚ। ਅਪਰਾਧੀ, ਗੁਨਾਹਗਾਰ, ਅਸੀਂ ਬੜੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਗੁਨਾਹਗਾਰ ਹਾਂ।
ਪੂਰੇ ਸਤਿਗੁਰ ਲਹਿਰ ਲਾਏ।
ਔਰ ਪੂਰੇ ਸਤਿਗੁਰਾਂ ਨੇ, ਹੇ ਭਾਈ, ਹੇ ਭਰਾਵੋ, ਸਾਡੇ ਗੁਨਾਹਾਂ ਨੂੰ ਨਹੀਂ ਵੇਖਿਆ। ਦਿੱਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਦਇਆ ਕਰੋ ਕਿਸ ਮਿਹਰੋ ਪਾਵੋ, ਹਮ ਡੁੱਬਦੇ ਪੱਥਰ ਤਾਰੇ। ਇਸ ਕਰਕੇ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਜਦੋਂ ਸਤਿਗੁਰਾਂ ਨੇ ਬਖਸ਼ਿਆ, ਗੁਨਾਹ ਨਹੀਂ ਵੇਖੇ। ਭਾਈ ਸੱਜਣ ਠੱਗ ਦੇ ਗੁਨਾਹ ਨਹੀਂ ਦੇਖੇ, ਭੂਮੀਏ ਚੋਰ ਦੇ ਗੁਨਾਹ ਨਹੀਂ ਵੇਖੇ। ਵੱਡੇ ਵੱਡੇ ਜਿਹੜੇ ਅਪਰਾਧੀ ਗੁਨਾਹਗਾਰ ਸਨ, ਉਹਨਾਂ ਨੂੰ ਵੀ ਬਖਸ਼ ਕੇ, ਗੁਨਾਹ ਤੋਂ ਹੀਣੇ ਜਿਨ੍ਹਾਂ ਵਿੱਚ ਇੱਕ ਵੀ ਸ਼ੁਭ ਗੁਣ ਨਹੀਂ ਸੀ, ਉਹਨਾਂ ਨੂੰ ਕਿਵੇਂ ਬਖਸ਼ਿਆ? ਉਹਨਾਂ ਨੂੰ ਆਪਣੇ ਨਾਲ ਰਲਾ ਲਿਆ, ਮੇਲ ਲਿਆ, ਆਪਣਾ ਰੂਪ ਬਣਾ ਲਿਆ। ਭਾਈ ਬਿਧੀ ਚੰਦ ਨੂੰ ਕਿਹਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਸੱਜਣ ਠੱਗ ਨੂੰ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਸੱਜਣ ਪਿਆਰਾ ਬਣਾ ਦਿੱਤਾ, ਸਾਰਿਆਂ ਦਾ ਸੱਜਣ, ਸਾਰਿਆਂ ਦਾ ਮਿੱਤਰ ਬਣਾ ਦਿੱਤਾ। ਜਿਹੜਾ ਲੋਕਾਂ ਨੂੰ ਮਾਰਦਾ ਸੀ, ਲੁੱਟਦਾ ਸੀ, ਹੁਣ ਉਹ ਸਾਰਿਆਂ ਨਾਲ ਪ੍ਰੇਮ ਕਰਨ ਲੱਗ ਪਿਆ, ਸਾਰਿਆਂ ਦਾ ਪਿਆਰਾ, ਸਾਰਿਆਂ ਦਾ ਮਿੱਤਰ ਬਣ ਗਿਆ। ਇਸ ਕਰਕੇ ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਭਾਈ ਵੱਡੇ ਵੱਡੇ ਗੁਨਾਹਗਾਰਾਂ ਨੂੰ, ਗੁਣਾਂ ਤੋਂ ਖਾਲੀਆਂ ਨੂੰ, ਹੀਣੇ ਨਾਮ ਜਿਨ੍ਹਾਂ ਵਿੱਚ ਗੁਣਨੀਆਂ, ਗੁਣਾਂ ਤੋਂ ਜਿਹੜੇ ਖਾਲੀ ਹਨ, ਉਹਨਾਂ ਨੂੰ ਵੀ ਭਾਈ ਪੂਰਾ ਸਤਿਗੁਰੂ ਆਪਣੇ ਨਾਲ ਮੇਲ ਲੈਂਦਾ ਹੈ, ਜੇਕਰ ਉਹ ਸਤਿਗੁਰੂ ਦੇ ਚਰਨਾਂ ਵਿੱਚ ਨਿਮਰਤਾ ਧਾਰ ਕੇ ਆਉਣ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ,
ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ।
ਹੇ ਪਿਆਰੇ, ਕਿਹੜਾ ਕਿਹੜਾ ਅਪਰਾਧੀ ਮੇਰੇ ਵਾਹਿਗੁਰੂ ਨੇ ਨੀ ਬਖਸ਼ਿਆ? ਅਜਾ ਮਲ ਗਜ ਗਨਕਾ, ਪਤਤ ਕਰਮ ਕੀਨੇ, ਤੇ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਅਜਾ ਮਲ ਕਨੌਜ ਦਾ ਬ੍ਰਾਹਮਣ ਬੇਸਵਾ ਦੇ ਦੁਆਰੇ ਜਾਣ ਲੱਗ ਪਿਆ, और अपने समय का बड़ा प्रसिद्ध विद्वान वेदा शास्त्रां की कथा करन वाला पापां विच ही जिंदगी डुबी रही। एक दिन पाप करदिया करदिया मन विच पश्चाताप होया, कोई महात्मा भजनानंदी गुरमुख मिले, बेनती कीती जी बड़ी विद्या पढ़ी, वेद शास्त्र पढ़े, राज दरबार विच भी कथा सुनाउंदा रहा, पर वकारां विच ऐसा मन डुब गया, विद्या पढ़ के तां वाहिगुरु दा भजन करना सी, शुभ गुण कमाउणे सन, पर मैं अपनी विद्या पढ़ी हुई सारी निष्फल कर दित्ती, मैं बख्शिया जा सकदा। तां उस समय महापुरख कहण लगे, भाई तेरे घर विच अगे पुत्र होण वाला, उसका नाम नारायण रखी। नारायण नाम रखिया, नारायण पुत्र का नाम रखण तो साध संग जी नारायण नारायण कहिंदिया कहिंदिया अंत दा जदों समा आया ना, गुरबाणी विच भी जिक्र आ, अजा मलको अंत काल में नारायण सुध आई, जांगत को जोगीसर बांछ सोगत छिनवें पाई, अंत दे समय इन्नी सोझी आई, जमां दी पीड़ा ना सहारी गई, नारायण नारायण कह के मारियां तो पुत्र नूं आवाजां, पुत्र दा नाम लैके, पर वाहिगुरु ने जमां तो बचा लिया, उस नूं मुक्त कर दिता, गणका वेसवा नूं तार दिता। संत कहिंदे बीबी ए तोते नूं राम राम दा नाम इहनूं पढ़ाउणा सिखा, लिव लागी तिस तोत्यों। ओ फिर जदों पढ़ाउंदी तां तोते नूं राम राम है, पर तोते नूं इह पाठ सिखाउंदिआं सिखाउंदिआं उहदी अपनी लेवी वाहिगुरू दे राम दे नाम नाल लग गई। इस करके महाराज कहिंदे किहड़े किहड़े अपराधी गुनाहगार नहीं बख्शे, किहड़ी किहड़ी गिणती उहनां दी करके दसीए। अजा मल गज गण का पतत कर्म कीने, पापियां वाले पाप कर्म उन्हां ने कीते, ते उत्तर पार परे राम नाम लीने, वाहिगुरु दा नाम लैण नाल ओह भी संसार भौडल तों पार हो गए, मुक्ति रूप किनारे ते पहुंच गए, अपड़ गए। इस करके केड़ा केड़ा गुनाहगार नी, हे भाई हे प्यारे, उस मेरे वाहिगुरु ने नहीं बख्शा, सारे बख्श ले। प्यार दा वाचक है गुरसिखां नाल किन्ना स्नेह, प्यारे शब्द कह के सतगुरु जी संबोधन करते, हे प्यारे हो मेरा वाहिगुरु एडा वड्डा दयालु है, इन्ना प्रेम स्नेह करन वाला, पापियां दे गुनाह नहीं वेखदा।
सच शब्द विचार,
सच्चे वाहिगुरु परमेश्वर दी जेड़ी विचार है, जेड़ा शब्द उपदेश है, वह भी सच्चा है, जिन्हां दे हिरदे विच ਉਹ ਵਾਹਿਗੁਰੂ ਦੇ ਸ਼ਬਦ ਦੀ ਵਿਚਾਰ ਵਸ ਗਈ, ਉਹਨਾਂ ਦਾ ਹਿਰਦਾ ਵੀ ਐਨ ਸੱਚਾ ਪਵਿੱਤਰ ਹੋ ਗਿਆ।
ਭਉ ਜਲ ਪਾਰ ਉਤਾਰੇ ਅਨ ਪਾਈ,
ਹੇ ਭਾਈ ਉਹਨਾਂ ਨੂੰ ਸੰਸਾਰ ਭਉ ਜਲ ਤੋਂ ਉਰਲੇ ਕਿਨਾਰੇ ਤੋਂ ਵਾਹਿਗੁਰੂ ਨਾਮ ਦੇ ਜਹਾਜ਼ ਵਿੱਚ ਬਿਠਾ ਕੇ ਪਾਰਲੇ ਮੁਕਤੀ ਦੇ ਕਿਨਾਰੇ ਤੇ ਪਹੁੰਚਾ ਦਿੱਤਾ, ਪਾਰ ਉਤਾਰ ਦਿੱਤਾ, ਸੰਸਾਰ ਭਉ ਜਲ ਤੋਂ ਉਤਾਰ ਦਿੱਤਾ ਹੈ।
ਸਤਿਗੁਰ ਬੇੜਾ ਚਾੜ,
ਵਾਹਿਗੁਰੂ ਨਾਮ ਦੇ ਬੇੜੇ ਵਿੱਚ ਚੜਾ ਕੇ ਬਿਠਾ ਕੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਪਾਰ ਉਤਾਰ ਨਹਾਰ। ਇਉਂ ਭਾਈ ਨਾਮ ਰੂਪ ਬੇੜੇ ਦੇ ਵਿੱਚ ਬਿਠਾ ਕੇ ਸੰਸਾਰ ਭਉ ਜਲ ਤੋਂ ਪਾਰ ਕਰ ਦਿੱਤਾ, ਭਾਵ ਮੁਕਤ ਕਰ ਦਿੱਤਾ ਹੈ।
ਮਨੂਰਾ ਤੇ ਕੰਚਨ ਭਏ ਭਾਈ,
ਦੂਜਾ ਪ੍ਰਮਾਣ ਦਿੰਦੇ ਆ, ਕਹਿੰਦੇ ਜਿਹੜਾ ਮਨੂਰ ਲੋਹੇ ਦੀ ਮੈਲ ਹੁੰਦੀ ਹੈ ਨਾ, ਲੋਹੇ ਦੀ ਮੈਲ ਨੂੰ ਜਿਹੜਾ ਪਾਰਸ ਹੈ ਨਾ, ਉਹ ਸੋਨਾ ਬਣਾ ਦਿੰਦਾ ਹੈ। ਜਿਵੇਂ
ਗੁਰ ਪਾਰਸ ਮੇਲ ਮਿਲਾਏ,
ਇੱਧਰ ਜਿਹੜੇ ਲੋਹੇ ਦੀ ਮੈਲ ਦੀ ਤਰ੍ਹਾਂ ਪਾਪੀ ਲੋਕ ਸਨ, ਪਾਪ ਕਰਮ ਕਰਨ ਵਾਲੇ ਸਨ, ਗੁਰੂ ਰੂਪ ਪਾਰਸ ਨੇ ਉਹਨਾਂ ਨੂੰ ਆਪਣੇ ਨਾਲ ਮੇਲ ਕੇ ਮਿਲਾ ਕੇ ਕੰਚਨ ਸੋਨੇ ਦੀ ਤਰ੍ਹਾਂ ਉਹਨਾਂ ਦਾ ਸ਼ੁੱਧ ਜੀਵਨ ਬਣਾ ਦਿੱਤਾ, ਐਸੀ ਕਿਰਪਾ ਕਰ ਦਿੱਤੀ। ਗੁਰੂ ਪਾਰਸ ਜਦੋਂ ਮਿਲ ਪਿਆ ਤਾਂ ਉਹਨਾਂ ਨੇ ਵੱਡੇ ਵੱਡੇ ਜਿਹੜੇ ਪਾਪੀ ਸਨ ਉਹਨਾਂ ਦੇ ਪਾਪਾਂ ਦੀ ਮੈਲ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੱਤਾ, ਪਵਿੱਤਰ ਕਰ ਦਿੱਤਾ।
ਆਪ ਛੋੜ ਨਾਉ ਮਨ ਵਸਿਆ ਭਾਈ।
ਔਰ ਭਾਈ ਗੁਰੂ ਪਾਰਸ ਨੇ ਉਹਨਾਂ ਨੂੰ ਆਪਣੇ ਨਾਲ ਮੇਲ ਕੇ, ਪਰਮੇਸ਼ਰ ਨਾਲ ਮਿਲਾ ਕੇ, ਉਹਨਾਂ ਨੂੰ ਕੰਚਨ ਦੀ ਤਰ੍ਹਾਂ ਸ਼ੁੱਧ ਬ੍ਰਹਮ ਵਾਹਿਗੁਰੂ ਦਾ ਸਰੂਪ ਬਣਾ ਦਿੱਤਾ। ਇਉਂ ਜਿਨ੍ਹਾਂ ਨੇ ਭਾਈ ਆਪਣਾ ਆਪਾ ਅਹੰਕਾਰ ਤਿਆਗ ਦਿੱਤਾ, ਉਹਨਾਂ ਦੇ ਮਨ ਚ ਵਾਹਿਗੁਰੂ ਦਾ ਨਾਮ ਵਸ ਗਿਆ। ਹੋਮੈ ਹੰਗਤਾ ਹੋਮੈ ਤਜਨ ਨਾਮ ਲਿਵਲਾਵਨ, ਗੁਰਮੁਖ ਸੁਖ ਫਲ ਪੰਥ ਹੈ ਪਾਵਨ। ਗੁਰਸਿੱਖੀ ਦਾ ਮਾਰਗ ਕੀ ਹੈ? ਹੋਮੈ ਦਾ ਤਿਆਗ ਕਰਨਾ ਔਰ ਨਾਮ ਵਿੱਚ ਲਿਵ ਲਾਉਣੀ। ਉਹ ਹੋਮੈ ਨੂੰ ਛੱਡ ਕੇ, ਹੰਕਾਰ ਨੂੰ ਛੱਡ ਕੇ ਆਪਾ ਭਾਵ ਗਵਾ ਦਿੱਤਾ ਜਿਨ੍ਹਾਂ ਨੇ, ਉਹਨਾਂ ਦੇ ਮਨ ਵਿੱਚ ਭਾਈ ਵਾਹਿਗੁਰੂ ਦਾ ਨਾਮ ਵਸ ਗਿਆ ਹੈ।
ਜੋਤੀ ਜੋਤ ਮਿਲਾਏ,
ਉਹਨਾਂ ਦੀ ਪਰਤਕ ਜੋਤ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਰੂਪ ਬਣਾ ਲਿਆ। ਦੀਵੇ ਦੀ ਜੋਤ ਦਿਨ ਚੜ੍ਹਨ ਤੋਂ ਸੂਰਜ ਵਿੱਚ ਹੀ ਲੀਨ ਹੋ ਜਾਂਦੀ ਹੈ। ਇਸੇ ਤਰ੍ਹਾਂ ਭਾਈ ਉਹਨਾਂ ਨੂੰ ਆਪਣੇ ਵਿੱਚ ਮੇਲ ਕੇ ਮੇਰੇ ਵਾਹਿਗੁਰੂ ਨੇ ਇੱਕ ਮਿਕ ਕਰ ਲਿਆ, ਮਿਲਾ ਲਿਆ, ਆਪਣਾ ਰੂਪ ਬਣਾ ਲਿਆ ਹੈ। ਜਿਨ੍ਹਾਂ ਨੇ ਆਪਾ ਭਾਵ ਤਿਆਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਉਹ ਜੋਤੀ ਸਰੂਪ ਵਾਹਿਗੁਰੂ ਵਿੱਚ ਮਿਲ ਕੇ ਉਹਦਾ ਰੂਪ ਬਣ ਗਏ।
ਹਉ ਵਾਰੀ ਹਉ ਵਾਰਨੈ ਭਾਈ।
ਹਉ ਅਸੀਂ ਵਾਰ ਵਾਰ ਉਹਨਾਂ ਮਹਾਂਪੁਰਖਾਂ ਤੋਂ ਵਾਰ ਵਾਰ ਬਲਿਹਾਰ ਜਾਂਦੇ ਹਾਂ। ਕਿਨ੍ਹਾਂ ਤੋਂ? ਹਉ ਵਾਰੀ, ਜਿਨ੍ਹਾਂ ਨੇ ਆਪਣੀ ਹਉ ਹੰਗਤਾਂ ਨੂੰ ਗੁਰੂ ਦੇ ਉੱਤੋਂ ਦੀ ਕੁਰਬਾਨ ਕਰ ਦਿੱਤਾ, ਭਾਵ ਆਪਣੀ ਹੰਗਤਾਂ ਨਹੀਂ ਕੀਤੀ, ਸ਼ੁਭ ਗੁਣਾਂ ਦੀ ਹੰਗਤਾਂ ਨਹੀਂ ਕੀਤੀ, ਔਰ ਆਪਣੀ ਹੰਗਤਾਂ ਨੂੰ ਗੁਰੂ ਦੇ ਉੱਤੋਂ ਦੀ ਕੁਰਬਾਨ ਕਰ ਦਿੱਤਾ, ਗੁਰੂ ਦੇ ਉੱਤੋਂ ਦੀ ਵਾਰ ਦਿੱਤਾ, ਭਾਵ ਤਿਆਗ ਦਿੱਤਾ। ਜਿਨ੍ਹਾਂ ਨੇ ਹਉਮੈ ਨੂੰ ਤਿਆਗ ਦਿੱਤਾ, ਉਹਨਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਸਤਿਗੁਰ ਕਹੋ ਸਦ ਬਲਿਹਾਰ ਜਾਓ।
ਐਸੇ ਸਤਿਗੁਰਾਂ ਤੋਂ ਭਾਈ ਮਨ ਬਾਣੀ ਸਰੀਰ ਕਰਕੇ ਸਦਾ ਸਦਾ ਬਲਿਹਾਰ ਜਾਈਏ, ਕੁਰਬਾਨ ਜਾਈਏ।
ਨਾਮ ਨਿਧਾਨ ਜਿਨ ਦਿੱਤਾ ਭਾਈ।
ਜਿਨ੍ਹਾਂ ਸਤਿਗੁਰਾਂ ਨੇ ਭਾਈ ਨਾਮ ਦਾ ਖਜ਼ਾਨਾ ਸਾਨੂੰ ਬਖਸ਼ਿਆ ਹੈ ਕਲਯੁਗ ਦੇ ਵਿੱਚ, ਨਾਮ ਦਾ ਖਜ਼ਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਲੜ ਲਾਇਆ।
ਗੁਰਮਤ ਸਹਿਜ ਸਮਾਓ।
ਉਹ ਗੁਰਾਂ ਦੀ ਮਤ ਸਿੱਖਿਆ ਦੇ ਨਾਲ ਆਪਣੇ ਗਿਆਨ ਸਰੂਪ ਵਾਹਿਗੁਰੂ ਦੇ ਵਿੱਚ ਸੁਤੇ ਹੀ ਸਮਾ ਗਏ, ਮਿਲ ਗਏ, ਇੱਕਮਿਕ ਹੋ ਗਏ।
ਗੁਰ ਬਿਨ ਸਹਿਜ ਨਾ ਉਪਜੈ ਭਾਈ।
ਭਾਈ ਇਹ ਦਾਤ ਇਹ ਬਖਸ਼ਿਸ਼ ਗੁਰਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ, ਆਪਣੇ ਸਰੂਪ ਦੀ, ਗਿਆਨ ਸਰੂਪ ਦੀ, ਉਸ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ ਹੈ।
ਪੁੱਛੋ ਗਿਆਨੀਆਂ ਜਾਏ।
ਵੱਡੇ ਵੱਡੇ ਗਿਆਨਵਾਨਾਂ ਨੂੰ ਵੀ ਜਾ ਕੇ ਪੁੱਛ ਲਓ ਕਿ ਨਾਮ ਨਿਧਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸਮਾਓ। ਗੁਰਮਤ ਦੁਆਰਾ ਹੀ ਬਿਆਸ ਵਸ਼ਿਸ਼ਟ ਵਾਰਿਆਂ ਵਰਗੇ ਗਿਆਨੀਆਂ ਨੇ ਇਹ ਗੱਲ ਕਹੀ ਹੈ ਕਿ ਗੁਰਾਂ ਤੋਂ ਬਿਨਾਂ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਗੁਰਮਤ ਪਾਈ ਤੋਂ ਬਿਨਾਂ ਭਾਈ ਵਾਹਿਗੁਰੂ ਦੀ ਦਾਤ, ਉਹਦੇ ਮਿਲਾਪ ਦੀ ਦਾਤ ਨਹੀਂ ਪ੍ਰਾਪਤ ਹੁੰਦੀ, ਗਿਆਨ ਸਰੂਪ ਦੀ ਦਾਤ ਨਹੀਂ ਪ੍ਰਾਪਤ ਹੁੰਦੀ, ਔਰ ਸਹਿਜ ਸ਼ਾਂਤੀ ਨਹੀਂ ਅੰਦਰ ਆਉਂਦੀ ਹੈ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ।
ਵੱਡੇ ਵੱਡੇ ਗਿਆਨਵਾਨਾਂ ਨੂੰ ਵੀ ਜਾ ਕੇ ਭਾਵੇਂ ਪੁੱਛ ਲਓ, ਪੂਰੇ ਗੁਰੂ ਤੋਂ ਬਿਨਾਂ ਵਾਹਿਗੁਰੂ ਦਾ ਸਰੂਪ, ਗਿਆਨ ਸਰੂਪ, ਉਹਦਾ ਆਪਣਾ ਜੋ ਸਤਚਿਤ ਆਨੰਦ ਹੈ, ਉਹਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਦਾ ਹਮੇਸ਼ਾ ਹਮੇਸ਼ਾ ਸਤਿਗੁਰਾਂ ਦੇ ਦਰ ਦੀ ਭਾਈ ਮਨ ਬਾਣੀ ਦਾ ਹੰਕਾਰ ਤਿਆਗ ਕੇ ਸੇਵਾ ਕਰੀਏ।
ਵਿੱਚ ਹੋ ਆਪ ਗਵਾਏ।
ਜਿਹੜਾ ਸਤਿਗੁਰੂ ਦੇ ਦਰ ਦੀ ਸੇਵਾ ਕਰਦਾ, ਚਾਹੇ ਨਾਮ ਜਪਣ ਦੀ ਕਾਰ ਕਰਦਾ, ਚਾਹੇ ਦੂਜੀ ਸੇਵਾ ਕਰਦਾ, ਮਹਾਰਾਜ ਉਹਨਾਂ ਦੇ ਹਿਰਦੇ ਵਿੱਚੋਂ ਹਉਮੈ ਨੂੰ ਗਵਾ ਦਿੰਦੇ, ਦੂਰ ਕਰ ਦਿੰਦੇ ਆ, ਉਹਨਾਂ ਦੀ ਹਉਮੈ ਮਿਟ ਜਾਂਦੀ ਹੈ।
ਗੁਰਮਤੀ ਭਉ ਉਪਜੈ ਭਾਈ।
ਗੁਰਾਂ ਦੀ ਮਤ ਸਿੱਖਿਆ ਦੁਆਰਾ ਹੀ ਪਰਮੇਸ਼ਰ ਦਾ ਭੈ, ਡਰ ਮਨ ਵਿੱਚ ਪੈਦਾ ਹੁੰਦਾ, ਨਹੀਂ ਤਾਂ ਦੁਨੀਆ ਵਾਹਿਗੁਰੂ ਤੋਂ ਡਰਦੀ ਨਹੀਂ। ਜਿਹੜਾ ਡਰਦਾ ਉਹ ਪਾਪ ਨਹੀਂ ਕਰਦਾ, ਜਿਹੜਾ ਨਹੀਂ ਡਰਦਾ ਉਹ ਪਾਪ ਕਰੇਗਾ, ਬੇਮੁਖ ਹੋ ਜਾਏਗਾ। ਇਸ ਕਰਕੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਹੀ ਪਰਮੇਸ਼ਰ ਦਾ ਭਾਉ ਡਰ ਮਨ ਵਿੱਚ ਪੈਦਾ ਹੁੰਦਾ ਹੈ ਭਾਈ,
ਭਾਉ ਕਰਨੀ ਸੱਚ ਸਾਰ।
ਪਰਮੇਸ਼ਰ ਦਾ ਡਰ ਭੈ ਮੰਨਣਾ ਹੀ ਸਭ ਤੋਂ ਵੱਡੀ ਅਸਲ ਕਰਨੀ ਹੈ। ਜਿਹੜਾ ਪਰਮੇਸ਼ਰ ਦਾ ਡਰ ਮੰਨਦਾ ਉਹੀ ਭਾਈ ਪਰਮੇਸ਼ਰ ਦੇ ਡਰ ਦੀ ਸੱਚੀ ਜਿਹੜੀ ਕਰਨੀ ਨਾਮ ਜਪਣ ਦੀ ਸੇਵਾ ਕਰਨ ਦੀ ਇਸ ਕਰਨੀ ਕਮਾਈ ਨੂੰ ਕਰਦਾ ਔਰ ਸਾਰ ਸ੍ਰੇਸ਼ਟ ਸੁਖ ਵਾਹਿਗੁਰੂ ਦੀ ਪ੍ਰਾਪਤੀ ਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਪ੍ਰੇਮ ਪਦਾਰਥ ਪਾਈਐ ਭਾਈ,
ਭਾਈ ਉਹਨਾਂ ਨੂੰ ਪ੍ਰੇਮ ਰੂਪ ਪਦਾਰਥ ਜਦੋਂ ਪ੍ਰਾਪਤ ਹੁੰਦਾ ਸੰਗਤ ਵਿੱਚੋਂ ਤਾਂ ਸਤਿਗੁਰੂ ਦੀ ਪ੍ਰਾਪਤੀ, ਸਤਿਗੁਰੂ ਦੀ ਪ੍ਰਾਪਤੀ ਤੋਂ ਪਰਮੇਸ਼ਰ ਦੀ ਭੈ ਰੂਪ ਕਰਨੀ ਔਰ ਅੱਗੇ ਫੇਰ ਵਾਹਿਗੁਰੂ ਦਾ ਪ੍ਰੇਮ ਪ੍ਰਾਪਤ ਹੋਣ ਕਰਕੇ
ਸੱਚ ਨਾਮ ਆਧਾਰ,
ਸੱਚੇ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਟਿਕਾਣਾ ਮਿਲ ਜਾਂਦਾ ਹੈ।
ਜੋ ਸਤਿਗੁਰ ਸੇਵਹਿ ਆਪਣਾ ਭਾਈ,
ਜੋ ਵਾਹਿਗੁਰੂ ਦਾ ਭੈ ਮੰਨ ਕੇ ਆਪਣੇ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੇ ਹੋਏ ਭਗਤੀ ਰੂਪ ਕਰਨੀ ਨੂੰ ਕਰਦੇ ਆ, ਅੱਠੇ ਪਹਿਰ ਆਪਣੇ ਸਤਿਗੁਰੂ ਦੇ ਦਰ ਦੀ ਸੇਵਾ ਕਰਦੇ
ਆਏ,
ਉਹਨਾਂ ਦੇ ਚਰਨਾਂ ਨੂੰ ਬਾਰ ਬਾਰ ਭਾਈ ਲੱਗਣਾ ਕਰੀਏ, ਭਾਵ ਉਹਨਾਂ ਦੀ ਕਰਨੀ ਨਾਲ ਜੁੜਨਾ ਕਰੀਏ, ਬਾਰ ਬਾਰ ਜਿਵੇਂ ਉਹਨਾਂ ਨੇ ਕਮਾਈ ਕੀਤੀ ਉਵੇਂ ਉਹ ਕਰਨੀ ਉਸ ਕਮਾਈ ਦੇ ਨਾਲ ਲੱਗ ਕੇ ਆਪਣਾ ਜੀਵਨ ਸਫਲ ਕਰਨਾ ਕਰੀਏ ਭਾਈ।
ਜਨਮ ਸਵਾਰੀ ਆਪਣਾ ਭਾਈ,
ਉਹਨਾਂ ਗੁਰਮੁਖਾਂ ਨੇ ਆਪਣਾ ਮਨੁੱਖਾ ਜਨਮ ਵੀ ਸਵਾਰ ਲਿਆ, ਸਫਲਾ ਕਰ ਲਿਆ ਹੈ ਭਾਈ।
ਕੁਲ ਵੀ ਲਈ ਬਖਸਾਏ,
ਆਪਣੀ ਕੁਲ ਨੂੰ ਵੀ ਬਖਸ਼ਾ ਲਿਆ, ਆਪਣੀ ਕੁਲ ਦੇ ਗੁਨਾਹ ਵੀ ਪਾਪ ਵੀ ਉਹਨਾਂ ਨੇ ਬਖਸ਼ਾ ਲਏ ਹਨ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ,
ਸੱਚੇ ਵਾਹਿਗੁਰੂ ਦੀ ਬਾਣੀ ਔਰ ਸੱਚਾ ਜਿਹੜਾ ਸ਼ਬਦ ਉਪਦੇਸ਼ ਹੈ ਸਤਿਗੁਰਾਂ ਦਾ,
ਗੁਰ ਕਿਰਪਾ ਤੇ ਹੋਏ,
ਇਹ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਦੇ ਹਿਰਦੇ ਵਿੱਚ ਸੱਚੀ ਬਾਣੀ ਤੇ ਸੱਚਾ ਸ਼ਬਦ ਉਪਦੇਸ਼ ਉਹਨਾਂ ਦੇ ਵਸਦਾ ਹੈ।
ਨਾਨਕ ਨਾਮ ਹਰ ਮਨ ਵਸੈ ਭਾਈ,
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਉਹਨਾਂ ਦੇ ਮਨ ਵਿੱਚ ਹੀ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਹੈ, ਟਿਕਦਾ ਹੈ ਆ ਕੇ।
ਤਿਸ ਵਿਘਨ ਨਾ ਲਾਗੈ ਕੋਏ,
ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲੋਕ ਪ੍ਰਲੋਕ ਦਾ ਕੋਈ ਵਿਘਨ ਕੋਈ ਰੁਕਾਵਟਾਂ ਨਹੀਂ ਲੱਗਦੀਆਂ ਹਨ, ਇਹ ਉਹਨਾਂ ਉੱਤੇ ਸਾਧ ਸੰਗਤ ਜੀ ਬਖਸ਼ਿਸ਼ਾਂ ਔਰ ਕਿਰਪਾ ਹੁੰਦੀ ਹੈ। ਆਓ ਗੁਰਸੰਗਤ ਜੀ, ਆਪਾਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਜੁੜੇ ਹਾਂ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਨਸ਼ਿਆਂ ਦਾ ਸੇਵਨ ਕਰਨ ਵਾਲੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਰੋਮਾਂ ਦੀ ਬੇਅਦਬੀ ਕੀਤੀ ਹੈ, ਸਾਬਤ ਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਔਰ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਦਾਸ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਪ ਸੰਗਤ ਦੇ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਭੁੱਲਾਂ ਚੁੱਕਾਂ ਗੁਰਸੰਗਤ ਜੀ ਖਿਮਾ ਕਰਨੀਆਂ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਵਿਘਨ ਨਾ ਲਾਗੈ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।